ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ। ਸੋ ਜਿਸ ਵਕਤ ਗੁਰੂ ਨਾਨਕ ਦੇਵ ਜੀ ਸੰਗਲਾਦੀਪ ਦੇ ਰਾਜੇ ਸ਼ਿਵਨਾਭ ਦੇ ਰਾਜ ਦੇ ਵਿੱਚ ਜਾ ਕੇ ਸੁੱਕੇ ਬਾਗ ਵਿੱਚ ਬੈਠੇ ਹੈ, ਸੋ ਸਤਿਗੁਰਾਂ ਦੇ ਚਰਨ ਪੈਣ ਕਰਕੇ ਉਹ ਬਾਗ ਹਰਾ ਹੋ ਗਿਆ। ਸੋ ਸਤਿਗੁਰੂ ਮਹਾਰਾਜ ਨੇ ਜਿਵੇਂ ਬਚਨ ਕੀਤਾ, ਸੂਕੇ ਹਰੇ ਕੀਏ ਖਿਨ ਮਾਹੇ। ਸੋ ਮਾਲੀ ਨੇ ਜਾ ਕੇ ਰਾਜੇ ਨੂੰ ਦੱਸਿਆ ਕਿ ਤਿੰਨ ਫਕੀਰ ਆਏ ਹੈ, ਉਹਨਾਂ ਦੇ ਆਉਣ ਕਰਕੇ ਬਾਗ ਹਰਾ ਭਰਾ ਹੋ ਗਿਆ। ਰਾਜਾ ਬੜਾ ਖੁਸ਼ ਹੋਇਆ ਕਿ ਕਿਤੇ ਪਹਿਲਾਂ ਜਿਹੜੇ ਨਕਲੀ ਫਕੀਰ ਆਏ ਆ ਉਹਨਾਂ ਵਰਗੇ ਨਾ ਹੋਣ। ਇਹ ਵਿਚਾਰ ਪੱਕੀ ਕਰਕੇ ਰਾਜੇ ਨੇ ਰਾਤ ਨੂੰ ਪਦਮਣੀਆਂ ਇਸਤਰੀਆਂ ਸੋ ਬੇਸਵਾਵਾਂ ਆਦਿਕ ਸਜਾ ਕੇ ਭੇਜੀਆਂ। ਸਤਿਗੁਰੂ ਮਹਾਰਾਜ ਜੀ ਅਡੋਲ ਰਹੇ। ਅਖੀਰ ਨੂੰ ਸਤਿਗੁਰਾਂ ਬਚਨ ਕੀਤਾ, ਗੱਛੋ ਪੁੱਤਰੀ ਰਾਜ ਕੁਆਰ। ਕਹਿਣ ਲੱਗੇ, ਰਾਜਦਾਸੀਓ ਪੁੱਤਰੀਓ, ਤੁਸੀਂ ਇੱਥੋਂ ਚਲੀਆਂ ਜਾਓ। ਉਹਨਾਂ ਨੂੰ ਸਤਿਗੁਰਾਂ ਨੇ ਉਪਦੇਸ਼ ਦੇ ਕੇ ਸ਼ੁਭ ਮਾਰਗ 'ਤੇ ਰਸਤੇ ਪਾਇਆ, ਗੁਰਮਤ ਦਾ ਉਪਦੇਸ਼ ਦੇ ਕੇ ਨਾਮ ਜਪਣ ਵਾਸਤੇ ਲਾਈਆਂ। ਉਹਨਾਂ ਪਦਮਣੀਆਂ ਨੇ ਵਾਪਸ ਜਾ ਕੇ ਰਾਜੇ ਨੂੰ ਕਿਹਾ, ਰਾਜਨ, ਉਹ ਤਾਂ ਪੂਰਨ ਪੁਰਖ ਹਨ, ਪਰ ਸ਼ਰਧਾ ਧਾਰਨ ਕਰ। ਇਸ ਤਰ੍ਹਾਂ ਸ਼ਰਧਾ ਵਧਾਉਣ ਵਾਲੇ ਬਚਨ ਸੁਣ ਕੇ ਰਾਜਾ ਸ਼ਿਵਨਾਭ ਬਾਗ ਵਿੱਚ ਸਤਿਗੁਰਾਂ ਕੋਲ ਚੱਲ ਕੇ ਆਇਆ। ਸੋ ਫਿਰ ਇਸ ਪ੍ਰਕਾਰ ਉਸ ਬਾਗ ਵਿੱਚ ਇੱਕ ਛੋਟੀ ਜਿਹੀ ਕੁਟੀਆ ਸੀ। ਗੁਰਦੇਵ ਪਿਤਾ ਜੀ ਉਸ ਰਾਜੇ ਦੀ ਸ਼ਰਧਾ ਦੇਖਣ ਲਈ ਉਸ ਕੁਟੀਆ 'ਚ ਦਾਖਲ ਹੋ ਗਏ ਅਤੇ ਅੰਦਰੋਂ ਤਖਤੇ ਬੰਦ ਕਰ ਲਏ। ਰਾਜੇ ਸ਼ਿਵਨਾਭ ਨੇ ਉਸ ਵੇਲੇ ਬਾਹਰੋਂ ਹੀ ਜੋ ਬੇਨਤੀ ਦੇ ਬਚਨ ਕੀਤੇ, ਸਤਿਗੁਰਾਂ ਨੇ ਉੱਤਰ ਦਿੱਤੇ। ਉਹ ਸਤਿਗੁਰੂ ਮਹਾਰਾਜ ਨੇ ਸ਼ਬਦ ਦੇ ਵਿੱਚ ਕਥਨ ਕੀਤੇ ਨੇ। ਸੋ ਫਰਮਾਇਆ ਹੈ ਜਿਵੇਂ ਬਚਨ, ਗੁਸਾਈ ਤੇਰਾ ਕਹਾਂ ਨਾਮ ਕੈਸੇ ਜਾਤੀ। ਇਹ ਗੁਸਾਈ, ਆਪ ਜੀ ਦਾ ਨਾਮ ਕੀ ਹੈ ਅਤੇ ਕਿਹੜੀ ਜਾਤੀ ਹੈ? ਇਹਨਾਂ ਦੋ ਪ੍ਰਸ਼ਨਾਂ ਦਾ ਉੱਤਰ ਮਹਾਰਾਜ ਜੀ ਅਖੀਰਲੀ ਤੋਂ ਕੋਈ ਜਾ ਕੇ ਦੇਣਗੇ। ਸੋ ਫਿਰ ਰਾਜੇ ਨੇ ਬਚਨ ਕੀਤਾ, ਜਾਤ ਆਓ ਪੀਤਰ ਮਹਿਲ ਬੁਲਾਵੈ, ਪੁੱਛੋ ਬਾਤ ਨਿਰੰਤੀ ਰਹਾਓ। ਸੋ ਪੁੱਛੋ ਬਾਤ ਨਿਰੰਤੀ ਰਹਾਓ, ਜੇਕਰ ਆਪ ਮੈਨੂੰ ਮਹਿਲ ਦੇ ਭਾਵ ਮੰਦਰ ਦੇ ਅੰਦਰ ਬੁਲਾ ਲਓ ਤਾਂ ਨਿਰੰਤੀ ਹੁੰਦਾ ਇੱਕ ਰਸ, ਮੈਂ ਹੋਰ ਗੱਲ ਆਪ ਜੀ ਪਾਸੋਂ ਪੁੱਛ ਲਵਾਂ। ਤਾਂ ਸਤਿਗੁਰਾਂ ਨੇ ਬੂਹਾ ਖੋਲ੍ਹ ਕੇ ਅੰਦਰ ਬੁਲਾ ਲਿਆ, ਭਾਵ ਦਰਵਾਜ਼ਾ ਖੋਲ੍ਹ ਲਿਆ। ਤਾਂ ਰਾਜਾ ਸ਼ਿਵਨਾਭ ਨੇ ਕਿਹਾ ਕਿ ਆਪ ਜੋਗੀ ਹੋ। ਸੋ ਇਹ ਗੱਲ ਸੁਣ ਕੇ ਰਾਜੇ ਦੀ ਮਹਾਰਾਜ ਨੇ ਬਚਨ ਕੀਤਾ, ਜੋਗੀ ਜੁਗਤ ਨਾਮ ਨਿਰਮਾਇਲ, ਤਾਕੈ ਮੈਲ ਨਾ ਰਾਤੀ। ਮਾਰੂ ਮਹੱਲਾ ਪਹਿਲਾ। ਸਤਿਗੁਰੂ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਮਾਰੂ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਇਹ ਰਾਜਨ ਅਸਲ ਜੋਗੀ ਉਹ ਹੈ ਜਿਹਨੂੰ ਨਿਰਮਲ ਨਾਮ ਜਪਣ ਦੀ ਯੁਗਤੀ ਪ੍ਰਾਪਤ ਹੋਈ ਆ, ਜਾਂ ਨਿਰਮਲ ਨਾਮ ਵਿੱਚ ਜੁਗਤ ਤੋਂ ਭਾਵ ਜੁੜਿਆ ਰਹਿੰਦਾ ਤਾਕ ਹੈ। ਸੋ ਉਸ ਜੋਗੀ ਦੇ ਮਨ ਵਿੱਚ ਪਾਪਾਂ ਰੂਪੀ ਮੈਲ ਰੱਤੀ ਭਰ ਵੀ ਨਹੀਂ ਹੈ। ਪ੍ਰੀਤਮ ਨਾਥ ਸਦਾ ਸੱਚ ਸੰਗੇ, ਜਨਮ ਮਰਨ ਗਤ ਬੀਤੀ। ਪ੍ਰੀਤਮ ਨਾਥ ਸਦਾ ਸੱਚ ਸੰਗੇ, ਜਨਮ ਮਰਨ ਗਤ ਬੀਤੀ। ਸੋ ਮਹਾਰਾਜ ਕਹਿੰਦੇ, ਲੋਕ ਪਰਲੋਕ ਦਾ ਪ੍ਰੀਤਮ ਜੋ ਨਾਥ ਸਵਾਮੀ ਪਰਮੇਸ਼ਰ ਹੈ, ਉਸ ਸੱਚੇ ਨੂੰ ਸਦਾ ਅੰਗ ਸੰਗ ਅਸੀਂ ਜਾਣਿਆ। ਉਸ ਜੋਗੀ ਦੀ ਜਨਮ ਮਰਨ ਦੀ ਜਿਹੜੀ ਗਤੀ ਸੀ ਭਾਵ ਹੁਣ ਬਤੀਤ ਹੋ ਗਈ ਹੈ। ਜਨਮ ਮਰਨ ਦੀ ਜਿਹੜੀ ਗਤ ਅਵਸਥਾ ਹਾਲਤ ਸੀ ਉਹ ਖਤਮ ਹੋ ਚੁੱਕੀ ਹੈ। ਗੁਸਾਈ ਤੇਰਾ ਕਹਾਂ ਨਾਮ ਕੈਸੇ ਜਾਤੀ, ਜਾਤ ਆਉ ਭੀਤਰ ਮਹਿਲ ਬੁਲਾਵ ਹੈ, ਪੁੱਛੋ ਬਾਤ ਨਿਰੰਤੀ ਰਹਾਓ। ਸੋ ਇਹਨਾਂ ਦੋ ਤੁਕਾਂ ਦਾ ਅਰਥ ਪਹਿਲੇ ਹੋ ਚੁੱਕਿਆ। ਫਿਰ ਰਾਜੇ ਸ਼ਿਵਨਾਭ ਨੇ ਕਿਹਾ ਕਿ ਆਪ ਬ੍ਰਾਹਮਣ ਹੋ। ਸੋ ਇਹ ਗੱਲ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਿਹਾ, ਹੇ ਰਾਜਨ, ਬ੍ਰਾਹਮਣ ਬ੍ਰਹਮ ਗਿਆਨ ਇਸ ਨਾਨੀ, ਹਰ ਗੁਣ ਪੂਜੇ ਪਾਤੀ। ਅਸਲ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਗਿਆਨ ਰੂਪ ਜਲ ਦਾ ਇਸ਼ਨਾਨੀ ਹੋਇਆ। ਸੋ ਜਨਮ ਜਾਏ ਤੇ ਸ਼ੂਦਰ ਹੈ ਸੰਸਕਾਰ, ਉਹਦੇ 'ਚ ਉੱਤਮਾ ਵੇਦ ਪਾਠੀ ਭਵੇਤ ਵਿਪਰਾ ਬ੍ਰਹਮੰ ਜਨੰਤੀ ਇਤਿ ਬ੍ਰਾਹਮਣਾ। ਅਤੇ ਹਰੀ ਗੁਣਾਂ ਦੇ ਗਾਇਣ ਕਰਨੇ ਰੂਪ ਪੱਤਰਾਂ ਨਾਲ ਪਰਮੇਸ਼ਰ ਦੀ ਪੂਜਾ ਕਰਦਾ ਹੈ। ਏਕੋ ਨਾਮ ਏਕ ਨਾਰਾਇਣ ਤ੍ਰਿਭਵਨ ਏਕਾ ਜੋਤੀ, ਇੱਕੋ ਇੱਕ ਨਾਰਾਇਣ ਦੇ ਨਾਮ ਨੂੰ ਜਪਦਾ ਅਤੇ ਤਿੰਨਾਂ ਭਵਨਾਂ ਵਿੱਚ ਇੱਕ ਜੋਤੀ ਨੂੰ ਨਿਸ਼ਚੈ ਕਰਦਾ। ਜੋ ਇੱਕ ਪ੍ਰਭੂ ਦਾ ਨਾਮ ਜਪਦਾ ਅਤੇ ਇੱਕ ਨੂੰ ਹੀ ਨਾਰਾਇਣ ਭਾਵ ਨਾਰਾਇਣ ਪੁਰਸ਼ਾਂ ਵਿੱਚ ਆਇਆ ਹੋਇਆ ਨਿਸ਼ਚੈ ਕਰਦਾ। ਨਰ ਆਇਣ ਜੋ ਨਰਾਂ ਦੇ ਵਿੱਚ ਆਇਆ ਹੋਵੇ, ਤੇ ਤਿੰਨਾਂ ਲੋਕਾਂ ਵਿੱਚ ਇੱਕ ਜੋਤੀ ਦਾ ਹੀ ਜੋ ਪ੍ਰਕਾਸ਼ ਵੇਖਦਾ ਅਸਲ ਬ੍ਰਾਹਮਣ ਉਹੀ ਹੈ। ਸੋ ਰਾਜੇ ਸ਼ਿਵਨਾਭ ਨੇ ਕਿਹਾ ਆਪ ਬਾਣੀ ਇਹ ਗੱਲ ਸੁਣ ਕੇ ਗੁਰੂ ਮਹਾਰਾਜ ਨੇ ਹੱਸੇ, ਕਹਿਣ ਲੱਗੇ ਹੇ ਰਾਜਨ ਜੇ ਵਾ ਡੰਡੀ ਇਹੋ ਘੱਟ ਚਾਬਾ ਤੋਲੋ ਨਾਮ ਅਜਾਚੀ। ਸੋ ਜਿਹਨੇ ਜੀਵ ਨੂੰ ਡੰਡੀ ਤੇ ਇਸ ਹਿਰਦੇ ਨੂੰ ਘੱਟ ਨੂੰ ਭਾਵ ਛਾਬਾ ਬਣਾਇਆ ਹੋਇਆ, ਅਜਾਚੀ ਹੁੰਦਾ ਕੌਣ, ਮੰਗਣ ਤੋਂ ਰਹਿਤ ਕੌਣ ਹੈ, ਪਰਮਾਤਮਾ ਪਰਮਾਤਮਾ ਦੇ ਨਾਮ ਨੂੰ ਉਹ ਤੋਲਦਾ ਹਿਰਦੇ ਵਿੱਚ ਸਿਮਰਨ ਕਰਦਾ ਭਾਵ ਵਾਹਿਗੁਰੂ ਕਹਿ ਕੇ ਫਿਰ ਇਹਦੀ ਵਿਚਾਰ ਕਰਦਾ ਜਿਹੜਾ, ਫਿਰ ਸੱਤ ਤੇ ਅਸੱਤ ਦਾ ਨਿਰਣਾ ਕਰਦਾ, ਏਕੋ ਹਾਟ ਸਾਹੋ ਸਭਨਾ ਸਿਰ ਵਣਜਾਰੇ ਇੱਕ ਭਾਂਤੀ। ਸੋ ਇੱਕ ਸਤਸੰਗ ਰੂਪ ਹੱਟ ਹੈ, ਸਾਰਿਆਂ ਦੇ ਸਿਰ ਉੱਤੇ ਇੱਕ ਪਰਮੇਸ਼ਰ ਹੀ ਸ਼ਾਹ ਹੈ। ਸੋ ਇੱਕ ਹੀ ਤਰ੍ਹਾਂ ਦੇ ਜਗਿਆਸੂ ਰੂਪ ਵਣਜਾਰੇ ਹੈ, ਕਿਉਂਕਿ ਸਾਰਿਆਂ ਦਾ ਜਿਹੜਾ ਅਭਿਪਰਾਏ ਇੱਕੋ ਹੀ ਹੈ ਨਾ, ਭਾਵ ਸਾਰੇ ਇੱਕ ਪਰਮੇਸ਼ਰ ਦੇ ਹੀ ਗਾਹਕ ਨੇ। ਫਿਰ ਰਾਜੇ ਸ਼ਿਵਨਾਭ ਨੇ ਬਚਨ ਕੀਤਾ, ਆਪ ਸਾਧੂ ਹੋ ਜਾਂ ਗ੍ਰਿਸਤੀ ਹੋ, ਇਹ ਗੱਲ ਸੁਣ ਕੇ ਮਹਾਰਾਜ ਨੇ ਬਚਨ ਕਿਹਾ, ਦੋਵੇਂ ਸਿਰੇ ਸਤਿਗੁਰੂ ਨਿਬੇੜੇ ਸੋ ਬੂਝੈ ਜਿਸ ਏਕ ਲਿਵ ਲਾਗੀ ਜੀ ਅਹੋ ਰਹਿ ਨਿਭਰਾਂਤੀ। ਸੋ ਨਿਭ ਰਾਤੀ ਪਾਠ ਨਹੀਂ ਕਰਨਾ, ਨਿ ਵੱਖਰਾ ਕਰ ਲੈਣਾ ਡੈਸ਼ ਪਾ ਕੇ, ਭਰਾਂਤੀ ਨਿਭਰਾਂਤੀ। ਦੋਵੇਂ ਸਿਰੇ ਸਤਿਗੁਰੂ ਨਿਬੇੜੇ, ਇੱਕ ਵਿਸ਼ਰਾਮ ਇੱਥੇ ਆਉਣਾ, ਸੋ ਬੂਝੈ ਜਿਸ ਏਕ ਲਿਵ ਲਾਗੀ, ਇੱਥੇ ਇੱਕ ਵਿਸ਼ਰਾਮ ਹੈ, ਅੱਗੇ ਜੀ ਅਹੋ ਰਹਿ ਨਿਭਰਾਂਤੀ। ਇਹ ਰਾਜਨ ਸਾਧੂ ਤੇ ਗ੍ਰਿਸਤੀ ਪਣੇ ਰੂਪ ਦੋਵੇਂ ਸਿਰੇ ਸਤਿਗੁਰਾਂ ਨੇ ਨਿਬੇੜ ਦਿੱਤੇ ਆ, ਪਰ ਇਸ ਗੱਲ ਨੂੰ ਉਹ ਜਾਣਦਾ ਜਿਹਦੀ ਇੱਕ ਪਰਮਾਤਮਾ ਵਿੱਚ ਲਿਵ ਲੱਗੀ ਆ ਅਤੇ ਜੋ ਜੀ ਅਹੋਂ ਤੋਂ ਭਾਵ ਦਿਲੋਂ ਭਰਾਂਤੀ ਤੋਂ ਰਹਿਤ ਰਹਿੰਦਾ। ਸੋ ਲੋਕ ਪਰਲੋਕ ਰੂਪੀ ਜਾਂ ਜਨਮ ਮਰਨ ਰੂਪ ਦੋਵੇਂ ਸਵੇਰੇ ਸਿਰੇ ਜਿਹੜੇ ਨੇ ਉਹ ਸਤਿਗੁਰਾਂ ਨੇ ਨਿਬੇੜ ਦਿੱਤੇ ਹਨ। ਕਿਵੇਂ? ਸ਼ਬਦ ਵਸਾਏ ਭਰਮ ਚੁਕਾਏ ਸਦਾ ਸੇਵਕ ਦਿਨ ਰਾਤੀ, ਜੋ ਹਿਰਦੇ ਵਿੱਚ ਗੁਰ ਉਪਦੇਸ਼ ਨੂੰ ਵਸਾ ਕੇ ਭਰਮ ਨੂੰ ਚੁਕਾਏ ਭਾਵ ਦੂਰ ਕਰਦਾ, ਉਹ ਸਦਾ ਸੇਵਕ ਬਣ ਕੇ ਦਿਨ ਰਾਤ ਸੇਵਾ ਕਰਦਾ। ਸੋ ਫਿਰ ਰਾਜੇ ਸ਼ਿਵਨਾਭ ਨੇ ਕਿਹਾ, ਆਪ ਜੀ ਦੇ ਗੁਰੂ ਕੌਣ ਹਨ? ਫਿਰ ਹੁਣ ਉੱਤਰ ਦਿੰਦੇ ਹਨ ਜੋ ਪਹਿਲਾਂ ਪ੍ਰਸ਼ਨ ਕੀਤਾ ਸੀ, ਉਪਰ ਗਗਨ ਗਗਨ ਪਰ ਗੋਰਖ ਤਾ ਕਾ ਆਗਮ ਗੁਰੂ ਪੌਨ ਵਾਸੀ। ਸਰੀਰ ਦੇ ਉੱਪਰ ਜੋ ਗਗਨ ਹੈ ਨਾ, ਦਸਮ ਦੁਆਰ ਹੈ, ਉਸ ਗਗਨ ਪਰ ਭਾਵ ਜਿਹੜਾ ਹੈ ਦਸਮ ਦੁਆਰ ਦੇ ਉੱਪਰ ਜੋ ਗੋਰਖ ਇੰਦਰੀਆਂ ਦੀ ਰੱਖਿਆ ਕਰਨ ਵਾਲਾ ਪਰਮਾਤਮਾ ਹੈ, ਤਾ ਕਾ ਇਸ ਆਗਮ ਗੁਰੂ ਵਿੱਚ ਮੈਂ ਫਿਰ ਭਾਵ ਉਹਨਾਂ ਵਸਣੇ ਵਾਲਾ, ਉਹੀ ਮੇਰਾ ਗੁਰੂ ਹੈ। ਸੋ ਚਾਰ ਤੱਤਾਂ ਦੇ ਉੱਪਰ ਜੋ ਗਗਨ ਆਕਾਸ਼ ਹੈ, ਉਸ ਆਕਾਸ਼ ਦੇ ਉੱਪਰ ਜੋ ਗੋਰਖ ਭਾਵ ਵਿਸ਼ਨੂੰ ਹੈ, ਉਸ ਵਿਸ਼ਨੂੰ ਦਾ ਗੁਰੂ ਜੋ ਅਗਮ ਰੂਪ ਪਰਮਾਤਮਾ ਹੈ, ਸੋ ਉਹਦੇ ਵਿੱਚ ਮੈਂ ਵਸਣੇ ਵਾਲਾ। ਵਿਸ਼ਨੂੰ ਦਾ ਵੀ ਜੋ ਅੱਗੇ ਵੱਡਾ ਮਹਾਂ ਪਰਮਾਤਮਾ ਪਰਮੇਸ਼ਰ, ਗੁਰ ਬਚਨੀ ਬਾਹਰ ਘਰ ਏਕੋ ਨਾਨਕ ਭਇਆ ਉਦਾਸੀ। ਗੁਰਾਂ ਦੇ ਬਚਨਾਂ ਦੁਆਰੇ ਭਾਈ ਅਸਾਂ ਨੇ ਤਾਂ ਬਾਹਰ ਅਤੇ ਘਰ ਵਿੱਚ ਇੱਕ ਨੂੰ ਜਾਣਿਆ। ਹੁਣ ਪਿੱਛੇ ਦੋ ਪ੍ਰਸ਼ਨ ਜਿਹੜੇ ਕੀਤੇ ਸੀ, ਗੁਸਾਈ ਤੇਰਾ ਕਹਾ ਨਾਮ ਕੈਸੇ ਜਾਤੀ, ਉਹਨਾਂ ਦੋ ਪ੍ਰਸ਼ਨਾਂ ਦਾ ਉੱਤਰ ਹੁਣ ਦਿੰਦੇ ਆ। ਇਹ ਰਾਜਨ, ਮੇਰਾ ਨਾਮ ਨਾਨਕ ਹੈ ਅਤੇ ਸੰਸਾਰ ਤੋਂ ਮੈਂ ਉਦਾਸ ਹੋਇਆ, ਭਾਵ ਉਦਾਸੀ ਤੋਂ ਭਾਵ ਉਪਰਾਮ ਹੋਣਾ ਹੀ ਮੇਰੀ ਜਾਤੀ ਹੈ। ਇਹ ਗੁਰੂ ਨਾਨਕ ਪ੍ਰਕਾਸ਼ ਵਿੱਚ ਕਥਾ ਆਪਾਂ ਸਰਵਣ ਕੀਤੀ ਸੀ। ਫਿਰ ਰਾਜਾ ਸ਼ਿਵਨਾਭ ਚਰਨੀ ਪੈ ਗਿਆ ਜਦੋਂ ਨਾਨਕ ਨਾਮ ਆਇਆ ਨਾ, ਫਿਰ ਉਹਨੂੰ ਪਤਾ ਲੱਗਿਆ ਗੁਰੂ ਨਾਨਕ ਸਾਹਿਬ ਨੇ। ਰਾਗ ਮਾਰੂ ਮਹੱਲਾ ਪਹਿਲਾ ਘਰ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। 993 ਅੰਗ ਤੇ ਮਹਾਰਾਜ ਪਾਵਨ ਬਚਨ ਫਰਮਾਉਂਦੇ ਨੇ, ਮਾਰੂ ਰਾਗ ਦੇ ਪਹਿਲੇ ਪਾਤਸ਼ਾਹ ਘਰ ਪੰਜਵਾਂ ਸੁਤਾਰ ਚ ਗਾਉਣ ਦਾ ਹੁਕਮ ਕਰਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਐਨਿਸ ਜਾਗੈ ਨੀਂਦ ਨਾ ਸੋਵੈ ਸੋ ਜਾਣ ਜਿਸ ਵੇਦਨ ਹੋਵੈ। ਸੋ ਜੋ ਪ੍ਰੇਮੀ ਐਨ ਸੁਣਦਾ ਦਿਨ ਰਾਤ ਭਜਨ ਸਿਮਰਨ ਵਿੱਚ ਜਾਗਦਾ, ਉਹ ਨੀਂਦ ਦੇ ਵੱਸ ਹੋ ਕੇ ਸੌਂਦਾ ਨਹੀਂ। ਸੋ ਜੋ ਪ੍ਰੇਮੀ ਦਿਨ ਰਾਤ ਗਿਆਨ ਜਾਗਰਤ ਵਿੱਚ ਜਾਗਦਾ, ਉਹ ਮੋਹ ਅਤੇ ਵਿਦਿਆ ਦੀ ਨੀਂਦ 'ਚ ਨਹੀਂ ਸੌਂਦਾ, ਪਰ ਇਸ ਰੀਤੀ ਨੂੰ ਉਹੀ ਜਾਣਦਾ ਜਿਹਨੂੰ ਵਿਛੋੜੇ ਦੀ ਵੇਦਨ ਹੁੰਦੀ, ਪੀੜਾ ਹੁੰਦੀ ਹੈ, ਉਹਨੂੰ ਇਸ ਗੱਲ ਦੀ ਫਿਰ ਸੋਝੀ ਮਹਾਰਾਜ ਕਹਿੰਦੇ ਪੈਂਦੀ ਹੈ। ਸੋ ਇਸ ਤਰ੍ਹਾਂ ਪ੍ਰਤੱਖ ਨੀਂਦ, ਜਿਨ੍ਹਾਂ ਦੇ ਮਨ 'ਚ ਪ੍ਰੇਮ ਹੁੰਦਾ ਅਤੇ ਜਦੋਂ ਜਾਗਰਤ ਅਵਸਥਾ 'ਚ ਹੋ ਗਿਆ, ਫਿਰ ਸਮਝ ਲਓ ਮੋਹ ਤੇ ਵਿਦਿਆ ਦੀ ਨੀਂਦ ਚ ਨਹੀਂ ਸੌਂਦਾ। ਇਸ ਤਰ੍ਹਾਂ ਪਾਵਨ ਬਚਨ ਗੁਰੂ ਸਾਹਿਬ ਫਰਮਾਉਂਦੇ ਹਨ, ਪ੍ਰੇਮ ਕੇ ਕਾਨ ਲੱਗੇ ਤਨ ਭੀਤਰ, ਵੈਦ ਕੇ ਜਾਣੈ ਕਾਰੀ ਜੀਉ। ਜਿਹਦੇ ਤਨ ਹੁੰਦਾ ਸੂਖਮ ਸਰੀਰ, ਪਾਵਨਤ ਕਰਨ ਦੇ ਵਿੱਚ ਪ੍ਰੇਮ ਦੇ ਕਾਨ ਹੁੰਦੇ ਨੇ, ਬਾਣ ਲੱਗੇ ਨੇ। ਜਿਹੜਾ ਹੁੰਦਾ ਤੀਰ, ਤੀਰ ਨੂੰ ਇਹ ਕਾਨੇ ਜੇ ਲੱਗੇ ਹੁੰਦੇ ਨੇ ਨਾ, ਕਾਨ, ਇਸ ਪ੍ਰਕਾਰ ਕਾਨੀਆਂ ਜਾਂ ਕਾਨੇ ਲੱਗੇ ਹੁੰਦੇ ਨੇ, ਉਹ ਸਖ਼ਤ ਕਿਸਮ ਦੇ ਹੁੰਦੇ ਨੇ। ਤਾਂ ਕਹਿੰਦੇ ਨੇ ਮਹਾਰਾਜ ਕੇ ਪ੍ਰੇਮ ਕੇ ਸਰ ਲਾਗੇ ਤਨ ਪੀਤਰ, ਤਾਂ ਭਰਮ ਕਾਟਿਆ ਜਾਈ। ਇਸ ਤਰ੍ਹਾਂ ਜਿਵੇਂ ਪੰਜਵੇਂ ਪਾਤਸ਼ਾਹ ਨੇ ਬਚਨ ਕੀਤਾ, ਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਪੀਤਰ, ਤਾਂ ਭਰਮ ਕਾਟਿਆ ਜਾਈ। ਸੋ ਫਰਮਾਉਂਦੇ ਹਨ ਫੇਰ ਉਹਨਾਂ ਦੀ ਜਿਹੜੀ ਆ ਨਾ ਕਾਰੀ ਤੋਂ ਭਾਵ ਔਸ਼ਧੀ ਜਾਂ ਦਵਾਈ ਨੂੰ ਪ੍ਰਤੱਖ ਵੈਦ ਕੀ ਜਾਣਦਾ। ਸੋ ਇੱਥੇ ਇਹ ਸ਼ਬਦ ਵਿੱਚ ਜਿਹੜਾ ਜੀਓ ਪਦ ਵਰਤਿਆ, ਇੱਥੇ ਕੇਵਲ ਪਦ ਪੂਰਤੀ ਜਾਂ ਵਾਕਿਆ ਅਲੰਕਾਰ ਵਾਸਤੇ ਸਮਝਣਾ, ਕਿਉਂ ਇਸ ਕਰਕੇ ਵਰਤਿਆ ਇਹ ਵਾਕ ਨੂੰ ਪੂਰਾ ਕਰਨ ਲਈ, ਜਿਸ ਨੂੰ ਸੱਚਾ ਸਿਫਤੀ ਲਾਏ ਗੁਰਮੁਖ ਵਿਰਲੇ ਕਿਸੈ ਬੁਝਾਏ। ਸੋ ਜਿਹੜੇ ਜੀਵ ਨੂੰ ਸੱਚਾ ਪਰਮਾਤਮਾ ਆਪਣੀ ਸਿਫਤ ਕਰਨ ਵਿੱਚ ਲਾ ਲੈਂਦਾ, ਸੋ ਉਹਨਾਂ ਵਿੱਚੋਂ ਵੀ ਕਿਸੇ ਵਿਰਲੇ ਗੁਰਮੁਖ ਨੂੰ ਗੁਰਾਂ ਦੁਆਰੇ ਆਪਣਾ ਆਪ ਸਮਝਾਉਂਦਾ। ਅੰਮ੍ਰਿਤ ਕੀ ਸਾਰ ਸੋਈ ਜਾਣੈ, ਜੇ ਅੰਮ੍ਰਿਤ ਕਾ ਵਾ ਪਾਰੀ ਜੀਓ ਰਹਾਓ। ਹੁਣ ਸਤਿਗੁਰੂ ਮਹਾਰਾਜ ਪਾਵਨ ਬਚਨ ਇਸ ਪ੍ਰਕਾਰ ਫਰਮਾਉਂਦੇ ਆ ਕਿ ਨਾਮ ਅੰਮ੍ਰਿਤ ਦੀ ਸਾਰ ਜਾਂ ਕਦਰ ਜਿਹੜੀ ਹੁੰਦੀ ਆ ਨਾ, ਕਦਰ ਨੂੰ ਉਹੀ ਜਿਹੜਾ ਪੁਰਸ਼ ਭਾਵ ਜੀਵ ਜਾਣਦਾ, ਜਿਹੜਾ ਜੀਵ ਨਾਮ ਅੰਮ੍ਰਿਤ ਦਾ ਵਪਾਰੀ ਭਾਵ ਗ੍ਰਾਹਕ ਹੁੰਦਾ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਪਾਵਨ ਬਚਨ, ਫਿਰ ਸੇਤੀ ਤਨ ਪ੍ਰੇਮ ਰਚਾਏ, ਗੁਰ ਕੈ ਸ਼ਬਦ ਤਥਾ ਚਿੱਤ ਲਾਏ। ਜੋ ਜਗਿਆਸੂ ਰੂਪ ਧਨ ਤੋਂ ਭਾਵ ਇਸਤਰੀ ਪਿਰ ਤੋਂ ਭਾਵ ਪੀਰੀ ਪਰਮਾਤਮਾ ਨਾਲ ਪ੍ਰੇਮ ਰਚਾਉਂਦੀ ਹੈ, ਅਤੇ ਤਥਾ ਤੋਂ ਭਾਵ ਤੈਸੇ ਹੀ ਗੁਰਾਂ ਦੇ ਉਪਦੇਸ਼ ਵਿੱਚ ਚਿੱਤ ਬਿਰਤੀ ਨੂੰ ਉਹ ਲਾਉਂਦੀ ਹੈ। ਸਹਿਜ ਸੇਤੀ ਧਨ ਖਰੀ ਸੁਹੇਲੀ, ਤ੍ਰਿਸ਼ਨਾ ਦਿਖਾ ਨਿਵਾਰੀ ਜੀਓ। ਉਹ ਧਨ ਇਸਤਰੀ ਸਹਿਜ ਸੇਤੀ ਭਾਵ ਗਿਆਨ ਦੇ ਨਾਲ ਪਦਾਰਥ ਦੀ ਤ੍ਰਿਸ਼ਨਾ ਰੂਪ ਭੁੱਖ ਅਤੇ ਤ੍ਰੇਹ ਨੂੰ ਨਿਵਿਰਤ ਕਰਕੇ ਖਰੀ ਸੁਹੇਲੀ ਚੰਗੀ ਸੁਖੀ ਹੋਈ ਹੈ। ਸਹਿਸਾ ਤੋੜੇ ਭਰਮ ਚੁਕਾਏ, ਸਹਿਜੇ ਸਿਫਤੀ ਧਣਖ ਚੜਾਏ। ਫਰਮਾਉਂਦੇ ਹਨ ਪਾਵਨ ਬਚਨ ਕਿ ਉਹਨੇ ਸੰਸਾ ਤੋੜ ਲਿਆ ਅਤੇ ਭਰਮ ਨੂੰ ਚੁਕਾਏ ਭਾਵ ਦੂਰ ਕਰ ਲਿਆ। ਜਿਹਨੇ ਸੁਭਾਵਕੀ ਸਿਫਤੀ ਤੋਂ ਭਾਵ ਪਰਮਾਤਮਾ ਦੀ ਸਿਫਤ ਕਰਨੇ ਰੂਪ ਧਣਖ ਨੂੰ ਚੜਾਇਆ, ਜਾਂ ਜਿਹਨੇ ਸੁਭਾਵਕੀ ਪਰਮਾਤਮਾ ਵਿੱਚ ਮਨ ਰੂਪੀ ਧਣਖ ਨੂੰ ਚੜਾਇਆ। ਗੁਰ ਕੈ ਸ਼ਬਦ ਮਰੈ ਮਨ ਮਾਰੇ, ਸੁੰਦਰ ਜੋਗਾ ਧਾਰੀ ਜੀਓ। ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਾ ਭਾਵ ਜਿਹੜਾ ਹੁੰਦਾ ਨਾ, ਆਪ ਜਿਹੜਾ ਜੀਵਿਤ ਭਾਅ ਤੋਂ ਮਰਦਾ ਅਤੇ ਮੰਤਰ ਦੇ ਕੇ ਹੋਰਨਾਂ ਦੇ ਮਨ ਨੂੰ ਜੀਵਿਤ ਭਾਅ ਤੋਂ ਮਾਰਦਾ, ਉਹੀ ਸੁੰਦਰ ਯੋਗ ਦੇ ਧਾਰਨੇ ਵਾਲਾ ਹੋਇਆ, ਜਾਂ ਫਿਰ ਸੁੰਦਰ ਯੋਗ ਦਾ ਧਾਰੀ ਭਾਵ ਆਸਰਾ ਰੂਪ ਹੋਇਆ। ਸੁੰਦਰ ਯੋਗਾ ਧਾਰੀ ਜੀਓ। ਹਉਂ ਮੈਂ ਜਲਿਆ ਮਨੋਂ ਵਿਸਾਰੇ, ਜੰਪੁਰ ਵੱਜੈ ਖੜਗ ਕਰਾਰੇ। ਜੋ ਮਨ ਵਿੱਚੋਂ ਵਾਹਿਗੁਰੂ ਨਾਮ ਨੂੰ ਭੁਲਾ ਕੇ ਹੰਗਤਾ ਮਮਤਾ ਰੂਪੀ ਅੱਗ ਦਾ ਸੜਿਆ ਹੋਇਆ, ਜਲਿਆ ਤੋਂ ਭਾਵ, ਉਹਨੂੰ ਜੰਮਪੁਰੀ ਵਿੱਚ ਕਰਾਰੇ ਭਾਵ ਤਕੜੇ ਖੰਡੇ ਵੱਜਣਗੇ। ਉਸ ਵੇਲੇ ਜੀਵ ਕਹੇਗਾ, ਹੁਣ ਮੈਨੂੰ ਛੱਡ ਦਿਓ, ਮੈਂ ਜਾ ਕੇ ਨਾਮ ਜਪ ਲੈਂਦਾ। ਅੱਗਿਓਂ ਜਮਦੂਤ ਕਹਿਣਗੇ, ਆਪ ਕਹਿ ਕਹਿਆ ਨਾਮ ਨਾ ਮਿਲਈ, ਤੂੰ ਸਹੋ ਜੀਅੜੇ ਭਾਰੀ ਜੀਓ। ਹੁਣ ਦੇ ਕਿਹਾ ਤੈਨੂੰ ਨਾਮ ਜਪਣ ਦਾ ਸਮਾਂ ਨਹੀਂ ਮਿਲੇਗਾ ਜੀ, ਮੈਨੂੰ ਹੁਣ ਜਪ ਲੈਣ ਦਿਓ ਜੀ, ਮੈਨੂੰ ਹੁਣੇ ਗਿਆਨ ਹੋਇਆ। ਉਹ ਕਹਿੰਦੇ, ਹੁਣ ਤੂੰ ਕੰਮ ਕਰ ਆਪਣਾ, ਹੁਣ ਤੱਕ ਕੀਤੇ ਹੋਏ ਕਰਮਾਂ ਦੇ ਅਨੁਸਾਰ ਹੈ ਜੀਵ, ਤੂੰ ਭਾਰੀ ਦੁੱਖ ਸਹਾਰ ਨਾ ਕਰ। ਮਾਇਆ ਮਮਤਾ ਪਵੈ ਖਿਆਲੀ, ਜੰਮਪੁਰ ਫਸ ਹੈਗਾ ਜਮ ਜਾਲੀ। ਮਹਾਰਾਜ ਫਰਮਾਉਂਦੇ, ਭਾਈ ਹੁਣ ਤਾਂ ਤੂੰ ਮਾਇਆ ਦੀ ਮਮਤਾ ਦੇ ਖਿਆਲਾਂ ਵਿੱਚ ਪੈ ਰਿਹਾ, ਚੇਤੇ ਰੱਖ ਅੰਤ ਨੂੰ ਜੰਮਪੁਰੀ ਵਿੱਚ ਜਾ ਕੇ ਜਮਾਂ ਦੇ ਜਾਲੀ ਭਾਵ ਫਾਹੇ ਵਿੱਚ ਫਸ ਜਾਏਗਾ। ਹੇਤ ਕੇ ਬੰਧਨ ਤੋੜ ਨਾ ਸਕ ਹੈ, ਤਾਂ ਜਮ ਕਰੇ ਖੁਆਰੀ ਜੀਓ। ਹੇਤ ਹੁੰਦਾ ਮੋਹ, ਤੋ ਮੋਹ ਦੇ ਬੰਧਨਾਂ ਨੂੰ ਤੋੜ ਨਹੀਂ ਸਕਦਾ, ਤਾਂ ਹੀ ਤਾਂ ਜਮਅੰਤ ਨੂੰ ਤੈਨੂੰ ਖਰਾਬ ਕਰਦੇ ਆ। ਮੋਹ ਦੇ ਬੰਧਨ ਤੋੜ ਲਈ ਤੂੰ ਇਸ ਤਰ੍ਹਾਂ ਬੇਨਤੀ ਕਰਿਆ ਕਰ, ਨਾ ਹਉ ਕਰਤਾ ਨਾ ਮੈਂ ਕੀ ਆ, ਅੰਮ੍ਰਿਤ ਨਾਮ ਸਤਿਗੁਰ ਦੀ ਆ। ਨਾ ਮੈਂ ਹੁਣ ਕੁਝ ਕਰਦਾ ਮਹਾਰਾਜ ਜੀ, ਨਾ ਹੀ ਮੈਂ ਪਿੱਛੇ ਕੁਛ ਕੀਤਾ। ਆਪ ਜੀ ਨੇ ਨਾਮ ਅੰਮ੍ਰਿਤ ਤਾਂ ਸਤਿਗੁਰਾਂ ਨੂੰ ਦਿੱਤਾ ਹੀ ਹੋਇਆ ਜੀ, ਇਸ ਕਰਕੇ ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸਰਨ ਤੁਮਾਰੀ ਜੀਓ। ਸਤਿਗੁਰੂ ਮਹਾਰਾਜ ਕਥਨ ਕਰਦੇ ਗੁਰੂ ਨਾਨਕ ਸਾਹਿਬ ਜੀ ਕਿ ਜਿਹਨੂੰ ਤੂੰ ਨਾਮ ਅੰਮ੍ਰਿਤ ਫਿਰ ਸਤਿਗੁਰਾਂ ਦੁਆਰੇ ਦਿੰਦਾ ਨਾ, ਉਹਦੇ ਨਾਲ ਕਿਸੇ ਦਾ ਕੀ ਜ਼ੋਰ ਚੱਲ ਸਕਦਾ ਕਿ ਇਹਨੂੰ ਨਾਮ ਅੰਮ੍ਰਿਤ ਨਾ ਮਿਲੇ। ਮੈਂ ਸੇਵਕ ਨੇ ਆਪ ਦੀ ਸ਼ਰਨ ਗ੍ਰਹਿਣ ਕੀਤੀ ਹੈ, ਆਪ ਮੈਨੂੰ ਵੀ ਨਾਮ ਅੰਮ੍ਰਿਤ ਬਖਸ਼ਿਸ਼ ਕਰ ਦਿਓ ਜੀ। ਮਾਰੂ ਮਹੱਲਾ ਤੀਜਾ, ਕਰੋ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਾਰੂ ਰਾਗ ਚ ਹੁਣ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਪਹਿਲੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਉਚਾਰਨ ਕੀਤਾ, ਓਅੰਕਾਰ ਜੋ ਸਭਨਾਂ ਦਾ ਪ੍ਰਕਾਸ਼ ਕੇਵਲ ਇੱਕੋ ਇੱਕ। ਸੋ ਸਤ ਗੁਰ ਪ੍ਰਸਾਦ, ਸਤ ਚੇਤਨ ਆਨੰਦ ਸਰੂਪ ਹੈ ਪਰਮਾਤਮਾ। ਸੋ ਸਤਿਗੁਰ ਪ੍ਰਸਾਦ, ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਉਹਦੀ ਪ੍ਰਾਪਤੀ ਹੈ। ਇੱਕੋ ਹੀ ਸਰੂਪ ਹੈ ਦੋਨਾਂ ਦਾ, ਸਤਿਗੁਰੂ ਦਾ ਵੀ ਉਹੀ ਸਰੂਪ ਹੈ ਸਤ ਚੇਤਨ ਆਨੰਦ, ਅਕਾਲ ਪੁਰਖ ਵੀ ਸਤ ਚੇਤਨ ਆਨੰਦ ਹੈ, ਜਿਹੜੀ ਆਪਣੀ ਆਤਮਾ ਇਹ ਵੀ ਸਤ ਚੇਤਨ ਆਨੰਦ ਹੈ। ਪਰ ਆਪਾਂ ਜੀਵ ਰੂਪ ਹੋਏ ਵੇ ਹਾਂ। ਸੋ ਜੀਵ ਆਤਮਾ ਜਿਹੜੀ ਹੈ ਇਹਨੂੰ ਇਹ ਨਹੀਂ ਸਮਝ ਲੱਗਦੀ ਵੀ ਮੈਂ ਵੀ ਸਤ ਚੇਤਨ ਆਨੰਦ ਹੀ ਹਾਂ, ਇਹ ਆਪਣੇ ਆਪ ਨੂੰ ਕਰਤਾ ਭੁਗਤਾ ਹੰਗਤਾ ਮਮਤਾ 'ਚ ਫਸਾਈ ਫਿਰਦਾ। ਫਿਰ ਜਦੋਂ ਸਤਿਗੁਰੂ ਦੀ ਪ੍ਰਸਾਦ ਕਿਰਪਾ ਹੁੰਦੀ ਹੈ ਉਦੋਂ ਫਿਰ ਇਹ ਸੋਝੀ ਪੈਂਦੀ ਹੈ ਇਹਨੂੰ ਕਿ ਮੈਂ ਵੀ ਸਤ ਚੇਤਨ ਆਨੰਦ ਸਰੂਪ ਹੀ ਹਾਂ, ਫਿਰ ਇਹ ਬੰਦਗੀ ਕਰਕੇ ਉਹਦੇ 'ਚ ਮਿਲ ਜਾਂਦਾ। ਆਓ ਸਤਿਗੁਰੂ ਜੀ ਪਾਵਨ ਬਚਨ ਫਰਮਾਉਂਦੇ ਆ, ਮਹਾਰਾਜ ਤੀਜੇ ਪਾਤਸ਼ਾਹ। ਜਹ ਬਹਿ ਸਾਲਹਿ ਤਹ ਬੈਸਾ ਸੁਆਮੀ, ਜਹ ਭੇਜਹਿ ਤਹ ਜਾਵਾਂ, ਜਹ ਬਹਿ ਸਾਲਹਿ ਤਹ ਬੈਸਾ ਸੁਆਮੀ। ਇਹ ਸੁਆਮੀ ਪਰਮਾਤਮਾ ਜਿੱਥੇ ਬਿਠਾਉਂਦਾ ਉੱਥੇ ਮੈਂ ਬੈਠਦਾ, ਜਿੱਥੇ ਭੇਜਦਾ ਉੱਥੇ ਹੀ ਮੈਂ ਜਾਂਦਾ। ਸਭ ਨਗਰੀ ਮੈਂ ਏਕੋ ਰਾਜਾ, ਸਭੇ ਪਵਿੱਤ ਹੈ ਥਾਵਾ। ਸਾਰੀਆਂ ਨਗਰੀਆਂ ਦਾ ਇੱਕ ਤੂੰ ਹੀ ਰਾਜਾ ਹੈ, ਜਾਂ ਸਾਰੀਆਂ ਨਗਰੀਆਂ ਵਿੱਚ ਇੱਕ ਤੂੰ ਹੀ ਰਾਜਾ ਵਿਰਾਜ ਰਿਹਾ, ਰਾਜਾ ਭਾਵ ਵਿਰਾਜਿਆ ਹੋਇਆ। ਸੋ ਇਸੇ ਕਰਕੇ ਤੇ ਫਿਰ ਸਾਰੇ ਸਥਾਨ ਪਵਿੱਤਰ ਹੀ ਨੇ ਮੇਰੇ ਵਾਸਤੇ, ਤਾਂ ਸਾਰੀਆਂ ਜਗ੍ਹਾ ਉੱਤੇ ਮੈਨੂੰ ਤੂੰ ਹੀ ਨਜ਼ਰ ਆਉਣਾ। ਬਾਬਾ ਦੇਹ ਵਸਾ ਸੱਚ ਗਾਵਾਂ, ਜਾਤੇ ਸਹਿਜੇ ਸਹਿਜ ਸਮਾਵਾ ਰਹਾਉ। ਇਹ ਬਾਬਾ, ਇਹ ਪਰਮੇਸ਼ਰ, ਸਤਸੰਗਤ ਰੂਪੀ ਸੱਚੇ ਗਾਉਂ ਦੇ ਵਿੱਚ ਵਸਣਾ, ਦੇਹ ਮੈਨੂੰ ਬਖਸ਼ਿਸ਼ ਕਰ। ਜਿੰਨਾ ਚਿਰ ਦੇਹ ਦੇ ਵਿੱਚ ਵਸਾਂ ਉਨ੍ਹਾਂ ਚਿਰ ਸੱਚ ਨਾਮ ਨੂੰ ਗਾਉਣਾ ਕਰਾਂ, ਜਿਸ ਕਰਕੇ ਸੁਭਾਵਕ ਹੀ ਸ਼ਾਂਤੀ ਅਤੇ ਗਿਆਨ ਵਿੱਚ ਸਮਾ ਜਾਵਾਂ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਬੁਰਾ ਭਲਾ ਕਿਛੇ ਆਪਸ ਤੇ ਜਾਣੇ ਆ, ਇਹੀ ਸਗਲ ਵਿਕਾਰ ਆ। ਬੁਰਾ ਕਰਮ ਅਤੇ ਭਲਾ ਕਰਮ ਜੋ ਕੁਝ ਵੀ ਹੁੰਦਾ ਰਿਹਾ ਉਹ ਆਪਣੇ ਤੋਂ ਹੀ ਹੁੰਦਾ ਜਾਣਿਆ, ਇਹੋ ਹੀ ਸਾਰਿਆਂ ਵਿਕਾਰਾਂ ਦਾ ਮੂਲ ਹੈ, ਕਿਉਂਕਿ ਹੰਗਤਾ ਮਮਤਾ ਹੀ ਜਨਮ ਮਰਨ ਦਾ ਮੂਲ ਹੈ। ਬੁਰਾ ਕਰਮ ਅਤੇ ਭਲਾ ਕਰਮ ਜੋ ਵੀ ਕੁਝ ਹੁੰਦਾ ਰਿਹਾ ਉਹ ਆਪਣੇ ਆਪ ਤੋਂ ਹੀ ਹੁੰਦਾ ਜਾਣਿਆ, ਇਹੀ ਗਲਤੀ ਸੀ। ਬ੍ਰਹਮ ਗਿਆਨੀ ਕੋਈ ਵੀ ਕਰਮ ਕਰਦਾ ਉਹ ਕਹਿੰਦਾ ਇਹ ਸਭ ਅਕਾਲ ਪੁਰਖ ਦੇ ਹੁਕਮ 'ਚ ਹੈ। ਜੀਵ ਜਿਹੜਾ ਵੀ ਕਰਮ ਕਰਦਾ, ਜੇ ਚੰਗਾ ਕਰਮ ਹੈ ਤਾਂ ਮੈਂ ਕੀਤਾ, ਮੈਥੋਂ ਬੁਰਾ ਹੋ ਗਿਆ, ਹੋਂ 'ਚ ਹੋ ਗਿਆ। ਇਹ ਹੋਂ ਦੇ ਵਿੱਚ ਮਹਾਰਾਜ ਕਹਿੰਦੇ ਜਿਹੜੀ ਆਪਾਂ ਕੀਤੀ ਹੈ ਨਾ ਸਾਰੀ ਗੱਲ, ਮਹਾਰਾਜ ਕਹਿੰਦੇ ਤੂੰ ਆਪਣੇ ਆਪ ਨੂੰ ਕਰਤਾ ਭੁਗਤਾ ਕਿਉਂ ਮੰਨਦਾ। ਇਹੋ ਫੁਰਮਾਇਆ ਖਸਮ ਕਾ ਹੋਆ ਵਰਤੈ ਇਹੋ ਸੰਸਾਰ ਆ। ਇਹ ਜੋ ਸਾਰਾ ਸੰਸਾਰ ਵਰਤ ਰਿਹਾ ਇਹ ਖਸਮ ਪਰਮਾਤਮਾ, ਇਹ ਆਪ ਜੀ ਦਾ ਹੀ ਹੁਕਮ ਫਰਮਾਇਆ ਹੋਇਆ। ਇੰਦਰੀ ਧਾਤ ਸਬਲ ਕਹੀਅਤ ਹੈ, ਇੰਦਰੀ ਕਿਸ ਤੇ ਹੋਈ। ਇੰਦਰੀਆਂ ਦਾ ਵਿਸ਼ਿਆਂ ਵਿੱਚ ਧਾਤ ਹੁੰਦਾ ਦੌੜਨਾ, ਜੋ ਬਲ ਦੇ ਸਹਿਤ ਕਿਹਾ ਜਾਂਦਾ ਕਿ ਇੰਦਰੀਆਂ ਇੱਧਰ ਜਾਂਦੀਆਂ ਉੱਧਰ ਜਾਂਦੀਆਂ, ਜਾਂ ਇੰਦਰੀਆਂ ਦੀ ਜਿਹੜੀ ਧਾਤ ਦੌੜ ਹੈ ਜੋ ਬੜੀ ਬਲ ਵਾਲੀ ਕਹਿੰਦੀ ਹੈ, ਇੰਦਰੀਆਂ ਕਿਸ ਤੋਂ ਪੈਦਾ ਹੋਈਆਂ? ਇਹ ਕਦੇ ਸੋਚਿਆ? ਕਹਿੰਦਾ ਮੈਂ ਕਰ ਦਿੱਤਾ, ਮੈਂ ਕਰਤਾ। ਆਪੇ ਖੇਲ ਕਰੈ ਸਭ ਕਰਤਾ, ਐਸਾ ਬੂਝੈ ਕੋਈ। ਕਰਤਾ ਪੁਰਖ ਪਰਮਾਤਮਾ ਆਪ ਹੀ ਸਾਰੇ ਖੇਲ ਕਰਦਾ। ਹੁਣ ਪਰ ਇਸ ਤਰ੍ਹਾਂ ਦੇ ਵਿਚਾਰ ਨੂੰ ਕੋਈ ਵਿਰਲਾ ਹੀ ਸਮਝਦਾ ਨਾ, ਇਸ ਖੇਡ ਦੇ ਵਿੱਚ ਆਉਣਾ ਆਪਾਂ ਨੇ। ਕੋਈ ਕਹਿੰਦਾ ਮੈਂ ਹੱਥਾਂ ਨਾਲ ਬੜੀ ਸੇਵਾ ਕੀਤੀ ਹੈ, ਅਤੇ ਹੱਥਾਂ 'ਚ ਬਲ ਕਿਹਨੇ ਦਿੱਤਾ ਸੀ ਤੈਨੂੰ? ਪਰਮਾਤਮਾ ਨੇ ਦਿੱਤਾ। ਕੋਈ ਕਹਿੰਦਾ ਮੈਂ ਜ਼ੁਬਾਨ ਨਾਲ ਬੜੀ ਕਥਾ ਕੀਰਤਨ ਕੀਤਾ, ਜ਼ੁਬਾਨ ਦੇ ਵਿੱਚ ਕਿਹਦਾ ਬਲ ਹੈ? ਵਾਹਿਗੁਰੂ ਦਾ ਹੀ ਹੈ। ਬੁੱਧੀ ਦੇ ਵਿੱਚ ਕਿਹਦਾ ਬਲ ਹੈ? ਕੋਈ ਕਹਿੰਦਾ ਸਾਰੀ ਸਾਰੀ ਰਾਤ ਮੈਂ ਬਹਿ ਕੇ ਕੀਰਤਨ ਸੁਣਿਆ ਕੰਨਾਂ ਵਿੱਚ, ਇਹਨਾਂ ਨੂੰ ਕਿਹਨੇ ਬਲ ਦਿੱਤਾ? ਭਾਵ ਆਪਾਂ ਇੱਕ ਇਸ਼ਾਰੇ ਨਾਲ ਸਮਝ ਗਏ ਸਾਰੀ ਗੱਲ, ਵੀ ਜਿੰਨੀਆਂ ਇੰਦਰੀਆਂ, ਕੋਈ ਕਹੇ ਮੈਂ ਦੀ ਪੈਦਲ ਯਾਤਰਾ ਕਰਕੇ ਆਇਆ, ਅਸੀਂ ਤੁਰ ਕੇ ਹਜ਼ੂਰ ਸਾਹਿਬ ਗਏ, ਹੇਮਕੁੰਡ ਸਾਹਿਬ ਗਏ, ਤੂੰ ਗਿਆ ਸੀ? ਮਹਾਰਾਜ ਕਹਿੰਦੇ ਨੇ ਇਹ ਲੱਤਾਂ 'ਚ ਜਾਨ ਕਿਹਨੇ ਤੇਰੀਆਂ 'ਚ ਪਾਈ ਹੈ? ਲੱਤਾਂ 'ਚ ਜਾਨ ਬਾਲ ਵਾਹਿਗੁਰੂ ਦਾ ਹੀ ਦਿੱਤਾ ਹੋਇਆ ਸੀ। ਆਪਾਂ ਕੋਈ ਵੀ ਕੰਮ ਕਰਦੇ ਹਾਂ, ਬਲ ਤਾਂ ਉਹਨੇ ਦਿੱਤਾ ਸੀ, ਫਿਰ ਆਪਾਂ ਕਹਿੰਦੇ ਮੈਂ ਕੀਤਾ, ਇੱਥੋਂ ਹੀ ਖਰਾਬ ਹੁੰਦਾ ਕੰਮ, ਇਹੀ ਲੇਖਾ ਖੜਾ ਕਰਦਾ। ਮਹਾਰਾਜ ਕਹਿੰਦੇ ਸਾਰਾ ਕੁਝ ਉਸੇ 'ਤੇ ਛੱਡ ਦਿਓ, ਆਪ ਹੀ ਕਰਤਾ, ਹੰਕਾਰ ਨਾ ਕਰਿਆ ਕਰੋ। ਗੁਰਪ੍ਰਸਾਦੀ ਇੱਕ ਲਿਵ ਲਾਗੀ ਦੁਬਿਧਾ ਤਦੇ ਬਿਨਾਸੀ, ਜਦੋਂ ਗੁਰਾਂ ਦੀ ਕਿਰਪਾ ਨਾਲ ਇੱਕ ਦੇ ਵਿੱਚ ਲਿਵ ਲੱਗੀ ਤਾਂ ਸਾਰੀ ਹੁਣ ਦੁਬਿਧਾ ਨਾਸ ਹੋਈ ਆ। ਪਹਿਲਾਂ ਤਾਂ ਇਹ ਮਾੜਾ ਕੰਮ ਹੋ ਗਿਆ, ਮੈਂ ਨਹੀਂ ਕੀਤਾ, ਉਹ ਚੰਗਾ ਕੰਮ ਹੋ ਗਿਆ, ਹੁਣ ਮੈਂ ਕੀਤਾ ਹੈ, ਇਹੀ ਦੁਬਿਧਾ ਪਈ ਹੋਈ ਸੀ। ਜੋ ਤਿਸ ਭਾਣਾ ਸੋ ਸਤ ਕਰ ਮਾਨਿਆ, ਕਾਟੀ ਜਮਕੀ ਫਾਸੀ। ਜੋ ਉਸ ਪਰਮਾਤਮਾ ਦਾ ਹੁਕਮ ਸੀ ਉਹਨੂੰ ਸੱਚ ਕਰਕੇ ਮੰਨਿਆ ਤਾਂ ਜਮਾਂ ਦੀ ਫਾਹੀ ਕੱਟ ਦੇਣਾ ਕੀਤੀ ਹੈ। ਭਣਤ ਨਾਨਕ ਲੇਖਾ ਮੰਗੈ ਕਵਨਾ, ਜਾਂ ਚੂਕਾ ਮਨ ਅਭਿਮਾਨਾ। ਮਹਾਰਾਜ ਕਥਨ ਕਰਦੇ ਆ, ਜਦੋਂ ਮਨ ਵਿੱਚੋਂ ਅਭਿਮਾਨਾ ਹੰਕਾਰ ਚੂਕਾ ਤੋਂ ਭਾਵ ਦੂਰ ਹੋ ਗਿਆ ਤਾਂ ਫਿਰ ਕਿਹਨੇ ਲੇਖਾ ਮੰਗਣਾ? ਹੰਕਾਰ ਦੇ ਹੋਣ ਕਰਕੇ ਫਿਰ ਕੋਈ ਲੇਖਾ ਨਹੀਂ ਮੰਗਦਾ, ਹੰਕਾਰ ਦੇ ਭਾਵ ਦੂਰ ਹੋਣ ਕਰਕੇ ਕੋਈ ਲੇਖਾ ਨਹੀਂ ਮੰਗਦਾ, ਹੰਕਾਰ ਕਰਕੇ ਲੇਖਾ ਮੰਗਦੇ ਆ। ਇਹਨੂੰ ਹੀ ਗੁਰਮਤ ਕਹਿੰਦੇ ਨੇ। ਕਈ ਕਹਿਣਗੇ ਜੀ ਹੁਕਮ 'ਚ ਹੋਇਆ ਜੀ ਹੁਕਮ 'ਚ, ਪਹਿਲਾਂ ਸਮਝ ਲਓ, ਗੁਰਬਾਣੀ ਦੇ ਰਾਹੀਂ ਗੁਰਮਤ ਨੂੰ ਲੈ ਲਓ, ਗ੍ਰਹਿਣ ਕਰੋ। ਤਾਸ ਤਾਸ ਧਰਮ ਰਾਏ ਜਪਤ ਹੈ ਪਏ, ਸੱਚੇ ਕੀ ਸਰਨਾ। ਜੋ ਗੁਰਮੁਖ ਜਨ ਸੱਚੇ ਵਾਹਿਗੁਰੂ ਦੀ ਸ਼ਰਨ 'ਚ ਪਏ ਆ, ਉਹਨਾਂ ਦੀ ਸ਼ਰਨ ਵਿੱਚ ਪੈ ਕੇ ਤਾਸ ਹੁੰਦਾ, ਉਹਨਾਂ ਦੇ ਨਾਂ ਨੂੰ ਧਰਮ ਰਾਜਾ ਜਪਦਾ, ਧਰਮ ਰਾਜਾ ਉਹਨਾਂ ਦਾ ਨਾਮ ਜਪਦਾ ਹੋਇਆ ਉਹਨਾਂ ਅੱਗੇ ਤਾਸ ਤਾ ਤਰਾਹ ਤਰਾਹ ਕਰਦਾ। ਬ੍ਰਹਮ ਗਿਆਨੀਆਂ ਦੇ ਮੂਹਰੇ ਧਰਮ ਰਾਜਾ ਬਹੁਤ ਡਰਦਾ,